ਜਹ ਦੇਖਾਂ ਤੈ ਪਿਰਹਿ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ, ਰਹਾਉ ਦੂਜਾ।
ਲਓ ਹੁਣ ਦੂਸਰੇ ਰਹਾਉ ਦੇ ਵਿੱਚ ਜੋ ਅਸਲੀ ਸੁਹਾਗਣ ਦੀ ਅਵਸਥਾ ਹੈ ਉਹਦੇ ਬਾਰੇ ਸਤਿਗੁਰੂ ਚਾਨਣਾ ਪਾਉਂਦੇ ਹਨ। ਜਹ ਦੇਖਾਂ ਤਾਂ ਪਿਰ ਹੈ ਭਾਈ, ਹੇ ਭਾਈ ਹੁਣ ਤੇ ਮੈਂ ਜਿੱਥੇ ਵੀ ਦੇਖਦਾ ਹਾਂ ਉੱਥੇ ਪਤੀ ਪਰਮੇਸ਼ਰ ਦੇ ਦਰਸ਼ਨ ਦੀਦਾਰੇ ਹੋ ਰਹੇ ਨੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ, ਦੋਏ ਦੋਏ ਲੋਚਨ ਪੇਖਾ ਹੋਂ ਹਰ ਬਿਨ ਔਰ ਨਾ ਦੇਖਾ। ਖੋਲਿਓ ਕਪਾੜ ਤਾਂ ਮਨ ਠਹਿਰਾਈ, ਜਦੋਂ ਸਤਿਗੁਰੂ ਨੇ ਆਸਾਂ ਦੇਸ਼ਾ ਦਾ ਕਵਾੜ ਖੋਲ ਦਿੱਤਾ, ਅਗਿਆਨ ਦਾ ਕਵਾੜ ਖੋਲ ਦਿੱਤਾ ਤਾਂ ਮਨ ਠਹਿਰਾਈ, ਤਾਂ ਸਾਡਾ ਮਨ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਐਨ ਅਡੋਲ ਹੋ ਕੇ ਟਿਕ ਗਿਆ ਤੇ ਹੁਣ ਜਿੱਧਰ ਵੀ ਮੈਂ ਵੇਖਦਾ ਹਾਂ ਉੱਥੇ ਵਾਹਿਗੁਰੂ ਦੇ ਦਰਸ਼ਨ ਦੀਦਾਰੇ ਹੋ ਰਹੇ ਹਨ।
ਸੂਹੀ ਮਹੱਲਾ ਪੰਜਵਾਂ, ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹੇ ਨਿਰਗੁਣ ਕੇ ਦਾਤਾਰੇ।
ਲਓ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਸ਼ਬਦ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹੀ ਕੀਤੀ ਹੈ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕਹੋ ਹਮ ਬਾਰੇ, ਰਹਾਓ ਲਾਲ ਰੰਗੀਲੇ। ਹੇ ਵਾਹਿਗੁਰੂ, ਹੇ ਲਾਲ ਪਿਆਰੇ ਪਤੀ ਰੰਗੀਲੇ, ਤੁਸੀਂ ਚੋਜੀ ਪ੍ਰੀਤਮ ਹੋ, ਰੰਗੀਲੇ ਪ੍ਰੀਤਮ ਚੋਜੀ ਪ੍ਰੀਤਮ ਹੋ ਤੇ ਮਨ ਨੂੰ ਮੋਹਿਤ ਕਰਨ ਵਾਲੇ ਹੋ। ਤੇਰੇ ਦਰਸ਼ਨ ਕੋ ਹਮ ਬਾਰੇ, ਅਸੀਂ ਤੁਹਾਡੇ ਦਰਸ਼ਨਾਂ ਤੋਂ ਕੁਰਬਾਨ ਜਾਂਦੇ ਹਾਂ। ਤੁਹਾਡੇ ਗੁਣ ਬੇਅੰਤ ਨੇ, ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਹੇ ਵਾਹਿਗੁਰੂ ਜੀ, ਮੋਹੇ ਨਿਰਗੁਣ ਕੇ ਦਾਤਾਰੇ, ਤੁਸੀਂ ਮੇਰੇ ਨਿਰਗੁਣਿਆਰੇ ਦੇ ਵੀ ਦਾਤਾ ਹੋ। ਇਹ ਦਾਤਾਰੇ ਪਾਠ ਇਕੱਠਾ ਹੀ ਹੈ, ਮੋਹਿ ਨਿਰਗੁਣ ਕੇ ਦਾਤਾਰੇ। ਹੇ ਵਾਹਿਗੁਰੂ ਜੀ, ਮੈਂ ਤੇ ਨਿਰਗੁਣਿਆਰਾ ਹਾਂ ਤੇ ਤੁਸੀਂ ਨਿਰਗੁਣਿਆਰਿਆਂ ਨੂੰ ਗੁਣ ਬਖਸ਼ਣ ਵਾਲੇ ਦਾਤੇ ਹੋ। ਕਿਉਂਕਿ ਜਪਜੀ ਸਾਹਿਬ ਬਾਣੀ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਕਿਆ ਗੁਣ ਤੇਰੇ ਸਾਰ ਸੰਭਾਲੀ, ਹੇ ਵਾਹਿਗੁਰੂ ਜੀ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਯਾਦ ਕਰਾਂ ਤੇ ਨਾਲ ਮੈਂ ਉਹਨਾਂ ਨੂੰ ਸੰਭਾਲਾਂ, ਚੇਤੇ ਕਰਾਂ, ਕਿਉਂਕਿ ਤੁਹਾਡੇ ਗੁਣ ਬੇਅੰਤ ਨੇ। ਤੁਸੀਂ ਮੇਰੇ ਵਰਗੇ ਨਿਰਗੁਣਿਆਰੇ ਦੇ ਵੀ ਗੁਣ ਬਖਸ਼ਿਸ਼ ਕਰਨ ਵਾਲੇ ਦਾਤਾ ਹੋ।
ਬੈ ਖਰੀਦ ਕਿਆ ਕਰੇ ਚਤੁਰਾਈ, ਇਹੋ ਜਿਉ ਪਿੰਡ ਸਭ ਥਾਰੇ।
ਹੇ ਵਾਹਿਗੁਰੂ ਜੀ, ਮੈਂ ਤੇ ਬੈ ਖਰੀਦ ਗੁਲਾਮ ਹਾਂ, ਮੁੱਲ ਖਰੀਦਿਆ ਹੋਇਆ ਨੌਕਰ ਹਾਂ। ਇਹ ਕੀ ਤੁਹਾਡੇ ਸਾਹਮਣੇ ਚਤੁਰਾਈ ਕੋਈ ਹੀਲ ਹੁਜਤ ਕਰ ਸਕਦਾ ਹੈ? ਇਹੋ ਜਿਉ ਪਿੰਡ ਸਭ ਤਾਰੇ, ਇਹੋ ਜਿੰਦ ਜਾਨ ਤੇ ਪਿੰਡ ਸਥੂਲ ਸਰੀਰ, ਜੋ ਵੀ ਕੁਝ ਮੇਰੇ ਕੋਲ ਹੈ ਇਹ ਸਭ ਆਪ ਜੀ ਦਾ ਹੀ ਹੈ, ਕਿਉਂਕਿ ਮੈਂ ਤੇ ਮੁੱਲ ਖਰੀਦਿਆ ਗੁਲਾਮ ਹਾਂ। ਮੁੱਲ ਖਰੀਦੇ ਗੁਲਾਮ ਦਾ ਜੋ ਵੀ ਕੁਝ ਹੁੰਦਾ ਉਹ ਮਾਲਕ ਦਾ ਹੀ ਹੁੰਦਾ ਹੈ।
ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕੋ ਹਮ ਬਾਰੇ ਰਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਸਿਫਤ ਕਰਦੇ ਨੇ, ਹੇ ਵਾਹਿਗੁਰੂ ਤੁਸੀਂ ਲਾਲ ਪਿਆਰੇ ਹੋ, ਰੰਗੀਲੇ ਰੰਗਲੇ ਸਾਜਨ ਤੇ ਪ੍ਰੀਤਮ ਪਰਮ ਪ੍ਰੇਮ ਦਾ ਅਸਪਦ ਰੂਪ, ਮਨ ਨੂੰ ਮੋਹਿਤ ਕਰਨ ਵਾਲੇ, ਬੜੇ ਹੀ ਸੁੰਦਰ ਤੇ ਦਿਲਕਸ਼ ਹੋ। ਤੇਰੇ ਦਰਸ਼ਨ ਕੋ ਹਮ ਬਾਰੇ, ਅਸੀਂ ਆਪ ਜੀ ਦੇ ਦਰਸ਼ਨਾਂ ਤੋਂ ਬਲਿਹਾਰ ਜਾਂਦੇ ਹਾਂ।
ਪ੍ਰਭ ਦਾਤਾ ਮੋਏ ਦੀਨ ਭੇਖਾਰੀ, ਤੁਮ ਸਦਾ ਸਦਾ ਉਪਕਾਰੇ।
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਨਮੁਖ ਫਿਰ ਉਹਦੀ ਉਸਤ ਕਰਦੇ ਹਨ, ਵਡਿਆਈ ਕਰਦੇ ਹਨ। ਪ੍ਰਭ ਦਾਤਾ ਮੋਹਿ ਦੀਨ ਭੇਖਾਰੀ, ਹੇ ਵਾਹਿਗੁਰੂ ਜੀ, ਮੈਂ ਤੇ ਇੱਕ ਦੀਨ ਗਰੀਬ ਜਿਹਾ ਨਿਮਾਣਾ ਜਿਹਾ ਭੇਖਾਰੀ ਮੰਗਤਾ ਹਾਂ। ਪ੍ਰਭ ਦਾਤਾ ਤੁਸੀਂ ਮਹਾਰਾਜ ਦਾਤੇ ਹੋ, ਤੁਮ ਸਦਾ ਸਦਾ ਉਪਕਾਰੇ, ਤੁਸੀਂ ਹਮੇਸ਼ਾ ਹਮੇਸ਼ਾ ਸਾਡੇ ਤੇ ਮਹਾਨ ਪਰਉਪਕਾਰ ਕਰਦੇ ਹੋ।
ਸੋ ਕਿਛ ਨਾਹੀ ਜੇ ਮੈਂ ਤੇ ਹੋਵੇ, ਮੇਰੇ ਠਾਕੁਰ ਅਗਮ ਅਪਾਰੇ।
ਐ ਮੇਰੇ ਅਗਮ ਅਪਾਰ ਮਾਲਕ ਪ੍ਰਭੂ ਜੀਓ, ਸੋ ਕਿਛ ਨਾਹੀ ਜੇ ਮੈਂ ਤੇ ਹੋਵੇ, ਐਸਾ ਕੋਈ ਕੰਮ ਨਹੀਂ ਜਿਹੜਾ ਮੇਰੇ ਕੋਲੋਂ ਹੋ ਸਕੇ। ਕਿਉਂ, ਮੈਂ ਤੇ ਮੁੱਲ ਖਰੀਦਿਆ ਹੋਇਆ ਦਾਸ ਹਾਂ, ਮੇਰੇ ਆਪਣੇ ਹੱਥ ਵਸ ਕੁਝ ਵੀ ਨਹੀਂ ਹੈ। ਮੈਂ ਜੋ ਸੋ ਕੁਛ ਨਾਹੀ ਜੇ ਮੈਂ ਤੇ ਹੋਵੇ ਕੋਈ ਐਸਾ ਦੁਨੀਆਂ ਦੇ ਵਿੱਚ ਕੰਮ ਨਹੀਂ ਹੈ ਜਿਹੜਾ ਮੇਰੇ ਪਾਸੋਂ ਹੋ ਸਕੇ ਭਾਵ ਤੇਰੀ ਕਿਰਪਾ ਤੋਂ ਬਿਨਾਂ ਤੇਰੀ ਮਿਹਰ ਤੋਂ ਬਿਨਾਂ ਮੈਂ ਕੁਝ ਵੀ ਕਰਨ ਯੋਗਾ ਨਹੀਂ ਹਾਂ
ਕਿਆ ਸੇਵ ਕਮਾਵੋ ਕਿਆ ਕਹਿ ਰਿਝਾਓ ਬਿਦ ਕਿਦ ਪਾਵੋ ਦਰ ਸਾਰੇ
ਹੇ ਵਾਹਿਗੁਰੂ ਜੀ ਕਿਆ ਸੇਵ ਕਮਾਵੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਤੇ ਕੀ ਕਹਿ ਕੇ ਭਾਵ ਕਿਹੜੇ ਬਚਨ ਕਹਿ ਕੇ ਮੈਂ ਤੁਹਾਨੂੰ ਪ੍ਰਸੰਨ ਕਰ ਸਕਦਾ ਹਾਂ ਮੈਨੂੰ ਤੇ ਇਹਦੇ ਬਾਰੇ ਵੀ ਕੁਛ ਪਤਾ ਨਹੀਂ ਬਿਦ ਕਿਦ ਪਾਵੋ ਦਰ ਸਾਰੇ ਤੇ ਕਿਸ ਤਰੀਕੇ ਦੇ ਨਾਲ ਕਿਹੜੇ ਢੰਗ ਵਸੀਲੇ ਦੇ ਨਾਲ ਆਪ ਜੀ ਦੇ ਮੈਂ ਦਰਸ਼ਨ ਪ੍ਰਾਪਤ ਕਰ ਸਕਦਾ ਹਾਂ ਮੈਨੂੰ ਇਹਦੇ ਬਾਰੇ ਕੁਛ ਵੀ ਪਤਾ ਨਹੀਂ ਹੈ
ਮਿਤ ਨਹੀਂ ਪਾਈ ਹੈ ਅੰਤ ਨ ਲਈ ਹੈ ਮੰਤਰ ਸਹਿ ਚਰਨਾਰੇ
ਹੇ ਵਾਹਿਗੁਰੂ ਜੀ ਤੁਹਾਡੀ ਮਿਤ ਮਰਯਾਦਾ ਵੀ ਨਹੀਂ ਪ੍ਰਾਪਤ ਹੋ ਸਕਦੀ ਮਿਤ ਨਾ ਪਾਈਏ ਮਿਤ ਨਹੀਂ ਪਾਈਏ ਆਪ ਜੀ ਦੀ ਮਿਤ ਮਰਯਾਦਾ ਕੋਈ ਮਿਣਤੀ ਗਿਣਤੀ ਕੋਈ ਹਿਸਾਬ ਕਿਤਾਬ ਨੂੰ ਵੀ ਨਹੀਂ ਪਾਇਆ ਜਾ ਸਕਦਾ ਅੰਤ ਨਾ ਲਈ ਹੈ ਤੇਰੇ ਗੁਣਾਂ ਦਾ ਕੋਈ ਅੰਤ ਵੀ ਨਹੀਂ ਜਾਣਿਆ ਜਾ ਸਕਦਾ ਮਨ ਤਰਸੈ ਚਰਨਾਰੀ ਪਰ ਮਹਾਰਾਜ ਸਾਡਾ ਮਨ ਆਪ ਜੀ ਦੇ ਚਰਨਾਂ ਨੂੰ ਤਰਸ ਰਿਹਾ ਹੈ ਤੁਹਾਡੇ ਚਰਨਾਂ ਦਾ ਭੌਰਾ ਬਣਿਆ ਹੋਇਆ ਹੈ ਇਹ ਚਾਹੁੰਦਾ ਹੈ ਆਪ ਜੀ ਦੇ ਚਰਨਾਂ ਦੇ ਨਾਲ ਜੁੜਨਾ ਤੇ ਕਿਰਪਾ ਕਰੋ ਇਸ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਆਪਣੇ ਨਾਮ ਦੇ ਨਾਲ ਜੋੜ ਲਵੋ
ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੈ ਸੰਤ ਰੇ ਨਾਰੇ
ਹੇ ਵਾਹਿਗੁਰੂ ਜੀ ਮੈਂ ਆਪ ਜੀ ਦੇ ਪਾਸੋਂ ਦਾਨ ਮੰਗਦਾ ਹਾਂ ਤੇ ਢੀਠ ਹੋ ਕੇ ਦਾਨ ਮੰਗਦਾ ਹਾਂ ਤੇ ਕਿਰਪਾ ਕਰੋ ਪਾਵੋ ਦਾਨ ਤੁਸੀਂ ਮੇਰੀ ਝੋਲੀ ਵਿੱਚ ਦਾਨ ਪਾ ਦਿਓ ਅਥਵਾ ਪਾਵੋ ਦਾਨ ਢੀਠ ਹੋਏ ਮੰਗੋ ਮੈਂ ਮਹਾਰਾਜ ਢੀਠ ਮੰਗਤਾ ਹੋ ਕੇ ਆਪ ਜੀ ਦੇ ਪਾਸੋਂ ਦਾਨ ਮੰਗਦਾ ਹਾਂ ਕਿਉਂਕਿ ਐਵੇਂ ਤੇ ਕੋਈ ਗੱਲ ਬਣਨੀ ਨਹੀਂ ਰੋਏ ਤੋਂ ਬਿਨਾਂ ਮਾਂ ਵੀ ਬੱਚੇ ਨੂੰ ਦੁੱਧ ਨਹੀਂ ਦਿੰਦੀ ਤੇ ਨੌਕਰ ਨੂੰ ਵੀ ਮਾਲਕ ਦੇ ਕੋਲੋਂ ਕਈ ਵਾਰ ਬੇਨਤੀਆਂ ਕਰਕੇ ਮੰਗਣਾ ਪੈਂਦਾ ਤਾਂ ਹੀ ਕੁਝ ਖੈਰ ਪੱਲੇ ਪੈਂਦੀ ਹੈ ਇਸੇ ਲਈ ਮਹਾਰਾਜ ਮੈਂ ਵੀ ਢੀਠ ਹੋ ਕੇ ਆਪ ਜੀ ਦੇ ਪਾਸੋਂ ਇਹ ਦਾਨ ਮੰਗਦਾ ਹਾਂ ਤੇ ਮੈਨੂੰ ਆਸ ਹੈ ਪਾਵੋ ਦਾਨ ਮੈਂ ਇਹ ਦਾਨ ਪ੍ਰਾਪਤ ਵੀ ਜ਼ਰੂਰ ਕਰ ਲਵਾਂਗਾ ਮੁਖ ਲਾਗੈ ਸੰਤ ਰੇ ਨਾਰੇ ਉਹ ਕੀ ਹੈ ਦਾਨ ਮਹਾਰਾਜ ਮੇਰੇ ਮੁਖ ਮੱਤੇ ਤੇ ਆਪ ਜੀ ਦੇ ਪਿਆਰੇ ਸੰਤਾਂ ਮਹਾਂਪੁਰਖਾਂ ਦੀ ਧੂੜ ਲੱਗ ਜਾਵੇ ਦਾਨ ਮਹਿੰਡਾ ਤਲੀ ਖਾਕ ਜੇ ਮਿਲਾ ਤਾਂ ਮਸਤਕ ਲਾਈਐ ਬਸ ਮੈਂ ਤੇ ਤੁਹਾਡੇ ਪਿਆਰੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਨੂੰ ਪਰਸਣਾ ਚਾਹੁੰਦਾ ਹਾਂ ਇਹ ਦਾਨ ਮੈਂ ਆਪ ਜੀ ਦੇ ਪਾਸੋਂ ਮੰਗਦਾ ਹਾਂ ਕਿਉਂਕਿ ਕਈ ਵਾਰੀ ਇੱਕ ਅੱਧੀ ਵਾਰੀ ਕਹਿ ਤੋਂ ਵੀ ਬੰਦਾ ਛੇਤੀ ਕੀਤੇ ਮੰਗਤੇ ਨੂੰ ਖੈਰ ਨਹੀਂ ਪਾਉਂਦਾ ਫਿਰ ਮੰਗਤੇ ਢੀਠ ਹੋ ਜਾਂਦੇ ਨੇ ਬਾਰ ਬਾਰ ਮੰਗਦੇ ਨੇ ਫਿਰ ਉਹ ਕਈ ਵਾਰ ਤਾਂ ਦਾਤੇ ਦੇ ਮਨ ਵਿੱਚ ਦਇਆ ਆ ਹੀ ਜਾਂਦੀ ਹੈ ਤੇ ਕਈ ਵਾਰੀ ਫਿਰ ਉਹ ਝਿੜਕ ਵੀ ਦਿੰਦਾ ਉਹਨਾਂ ਨੂੰ ਉੱਥੋਂ ਗਾਲਾਂ ਕੱਢ ਕੇ ਵੀ ਭਜਾ ਦਿੰਦਾ ਇਹ ਤੇ ਉਹਦੀ ਮਰਜ਼ੀ ਹੈ ਨਾ ਭਾਵੇਂ ਤੀਰਕ ਭਾਵੇਂ ਤੱਕੇ ਇੱਕ ਵਡਾਈ ਦੇ ਇਸ ਲਈ ਜਦੋਂ ਪਰਮੇਸ਼ਰ ਕੋਲੋਂ ਵੀ ਦਾਨ ਮੰਗਣਾ ਹੈ ਉਦੋਂ ਢੀਠ ਹੋ ਕੇ ਬਈ ਲੈਣਾ ਹੀ ਲੈਣਾ ਹੈ ਇਸ ਤਰ੍ਹਾਂ ਮੰਗਣਾ ਚਾਹੀਦਾ ਹੈ ਮੁਖ ਲਾਗੈ ਸੰਤ ਰੇ ਨਾਰੇ ਪਰ ਸਤਿਗੁਰੂ ਕਹਿੰਦੇ ਨੇ ਅਸੀਂ ਦਾਨ ਕਿਹੜਾ ਮੰਗਦੇ ਹਾਂ ਆਪ ਜੀ ਦੇ ਸੰਤਾਂ ਦੇ ਚਰਨਾਂ ਦੀ ਧੂੜ ਮੇਰੇ ਮੁਖ ਮੱਥੇ ਤੇ ਲੱਗੇ ਬਸ ਮੈਂ ਇਹੀ ਦਾਨ ਮੰਗਦਾ ਹਾਂ
ਜਨ ਨਾਨਕੋ ਗੁਰ ਕਿਰਪਾ ਧਾਰੀ ਪ੍ਰਭਾਤ ਦੇ ਨਿਸਤਾਰੇ
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਡੇ ਤੇ ਗੁਰੂ ਨੇ ਕਿਰਪਾ ਧਾਰਨ ਕੀਤੀ ਸਾਡੇ ਤੇ ਗੁਰੂ ਨੇ ਮਿਹਰ ਕੀਤੀ ਹੈ ਪ੍ਰਭਾਤ ਦੇ ਨਿਸਤਾਰੇ ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਿਰਪਾ ਦਾ ਹੱਥ ਦੇ ਕੇ ਨਿਸਤਾਰੇ ਇਹ ਨਿਸਪ੍ਰਪੰਚ ਨੂੰ ਸਾਡਾ ਪਾਰ ਉਤਾਰਾ ਕਰ ਦਿੱਤਾ ਪਹਿਲਾਂ ਗੁਰੂ ਦੀ ਮਿਹਰ ਹੋਈ ਗੁਰੂ ਨੇ ਸਾਨੂੰ ਵਾਹਿਗੁਰੂ ਦਾ ਨਾਮ ਗਿਆਨ ਭਗਤੀ ਸਿਮਰਨ ਬਖਸ਼ਿਸ਼ ਕੀਤਾ ਤੇ ਫਿਰ ਵਾਹਿਗੁਰੂ ਨੇ ਕਿਰਪਾ ਦਾ ਹੱਥ ਦੇ ਕੇ ਸਾਡਾ ਇਸ ਨਿਸਪ੍ਰਪੰਚ ਤੋਂ ਪਾਰੋ ਤਾਰਾ ਕਰ ਦਿੱਤਾ
ਸੁਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਨ ਬਹੁਤਾ ਮਹਿਲ ਨ ਪਾਵੈ ਕਹਿ ਤੋ ਪਹੁਤਾ
ਲਓ ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਹੀ ਸੁਹੀ ਰਾਗ ਦੇ ਅੰਦਰ ਹੋਰ ਸ਼ਬਦ ਆ ਰਹੇ ਨੇ। ਕਰ ਤੀਜਾ, ਇਨ੍ਹਾਂ ਨੂੰ ਤੀਜੇ ਕਰ ਸੁਰ ਤਾਲ ਦੇ ਵਿੱਚ ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ, ਨਾਸਤੋ ਰਹਿਤ ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਅੰਦਰ ਕੁਝ ਉਹਨਾਂ ਲੋਕਾਂ ਦਾ ਸਮਾਚਾਰ ਬਿਆਨ ਕੀਤਾ ਹੈ ਜਿਹੜੇ ਦਿਖਾਵਾ ਬਹੁਤਾ ਕਰਦੇ ਨੇ ਤੇ ਕਮਾਈ ਜਿਨ੍ਹਾਂ ਦੀ ਨਾ ਮਾਤਰ ਹੁੰਦੀ ਹੈ। ਫਿਰ ਉਹਨਾਂ ਦਾ ਸੁਭਾਅ ਕੀ ਹੁੰਦਾ ਹੈ? ਜੋ ਪ੍ਰੇ ਮਾਨੇ ਤਿੰਨ ਕੀ ਰੀਸਾ, ਜੋ ਪਤੀ ਪਰਮੇਸ਼ਰ ਨੇ ਮੰਨੇ ਨੇ, ਭਾਵ ਜਿਨ੍ਹਾਂ ਨੂੰ ਪਰਮੇਸ਼ਰ ਨੇ ਮਾਨ ਸਨਮਾਨ ਬਖਸ਼ਿਸ਼ ਕੀਤਾ ਹੈ, ਐਸੇ ਮਹਾਂਪੁਰਖਾਂ ਦੀ ਉਹ ਰੀਸ ਕਰਦੇ ਨੇ। ਜਿਹੜੇ ਵਾਹਿਗੁਰੂ ਦੇ ਦਰ ਪਰਵਾਨੇ ਹੋਏ ਮਹਾਂਪੁਰਖ ਨੇ ਉਹਨਾਂ ਦੀ ਬਰਾਬਰੀ ਕਰਦੇ ਨੇ। ਕੂੜੇ ਮੂਰਖ ਕੀਹਾ ਠੀਸਾ, ਇਹ ਪਹਿਲਾ ਪਾਠ ਹੈ। ਉਸ ਝੂਠੇ ਪੁਰਸ਼ ਦੀਆਂ ਕੀਹਾ ਦਾ ਅਰਥ ਦੀਆਂ, ਉਸ ਝੂਠੇ ਪੁਰਖ ਦੀਆਂ ਝੂਠਾਂ ਝੂਠੀਆਂ ਹੀ ਠੀਸਾਂ ਦਾ ਅਰਥ ਗੱਪਾਂ। ਕਿਉਂਕਿ ਜਪਜੀ ਸਾਹਿਬ ਬਾਣੀ ਦੇ ਵਿੱਚ ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲੀ ਵਾਰ ਵਰਤਿਆ, ਔਰ ਉਹ ਸ਼ਬਦ ਹੈ ਕਿ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਉੱਥੇ ਠੀਸ ਸ਼ਬਦ ਦਾ ਅਰਥ ਹੈ ਗੱਪ, ਕੂੜੇ ਮੂਰਖ ਕੀਹਾ ਠੀਸਾ। ਇਸ ਲਈ ਇਹ ਪਹਿਲਾ ਪਾਠ ਸੰਪਰਦਾਇ ਵਿੱਚ ਇਹੀ ਕਰਵਾਇਆ ਜਾਂਦਾ ਹੈ, ਉਹ ਝੂਠੇ ਮੂਰਖ ਦੀਆਂ ਝੂਠੀਆਂ ਹੀ ਗੱਪਾਂ ਨੇ। ਕਿਉਂਕਿ ਜਿਹਦੀ ਕੋਈ ਆਪਣੀ ਕਮਾਈ ਨਹੀਂ, ਕੋਈ ਆਪਣਾ ਜੀਵਨ ਨਹੀਂ, ਕੋਈ ਆਪਣੀ ਘਾਲਣਾ ਨਹੀਂ, ਤੇ ਰੀਸ ਕਰਦਾ ਜਿਹੜੇ ਵਾਹਿਗੁਰੂ ਦੇ ਦਰ ਪ੍ਰਵਾਨ ਹੋਏ ਮਹਾਂਪੁਰਖ ਨੇ, ਗੱਲਾਂ ਤੇ ਕਰਦਾ ਹੈ ਪਰ ਉਸ ਝੂਠੇ ਮੂਰਖ ਦੀਆਂ ਝੂਠੀਆਂ ਹੀ ਗੱਪਾਂ ਹੁੰਦੀਆਂ ਨੇ। ਤੇ ਦੂਸਰਾ, ਹੁਣ ਜਿਹੜੇ ਨਵੇਂ ਵਿਦਵਾਨਾਂ ਨੇ ਕੂੜੇ ਮੂਰਖ ਕੀ ਹਾਠੀਸਾ, ਹਾਠੀਸਾ ਪਾਠ ਦੂਸਰਾ ਹੈ ਸੰਪਰਦਾਇ ਵਿੱਚ। ਕੂੜੇ ਮੂਰਖ ਕੀ ਹਾਠੀਸਾ, ਵੀ ਝੂਠੇ ਮੂਰਖ ਦੀ ਇਹ ਝੂਠੀ ਹੀ ਹਾਠੀਸਾ ਦਾ ਅਰਥ ਵੀ ਇਹ ਹੱਠ ਬਿਰਤੀ ਹੈ, ਇਹ ਉਸ ਝੂਠੇ ਪੁਰਖ ਦੀ ਝੂਠੀ ਹੀ ਹਿੰਡ ਹੈ। ਜੋ ਉਸ ਪਤੀ ਪਰਮੇਸ਼ਰ ਨੇ ਮੰਨੇ ਹੋਏ ਨੇ ਉਹਨਾਂ ਦੀ ਬਰਾਬਰੀ ਕਿਵੇਂ ਉਹ ਕਰ ਸਕਦਾ? ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਉਹੀ ਸਿਧਾਂਤ ਇੱਥੇ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ ਵੀ ਆਕਾਸ਼ ਦੀਆਂ ਗੱਲਾਂ ਸੁਣ ਕੇ, ਬਈ ਜਿਵੇਂ ਹੰਸ ਆਦਿਕ ਪੰਛੀ ਆਕਾਸ਼ ਵਿੱਚ ਉਡਾਰੀਆਂ ਮਾਰਦੇ ਨੇ, ਕੀਟਾਂ ਆਈ ਰੀਸ, ਜਿਹੜੇ ਕਈ ਵਾਰੀਆਂ ਮੀਂਹ ਦੇ ਵਿੱਚ ਖੰਭਾਂ ਵਾਲੇ ਕੀੜੇ ਵੀ ਪੈਦਾ ਹੋ ਜਾਂਦੇ ਨੇ ਤੇ ਉਹ ਵੀ ਉਡਾਰੀਆਂ ਮਾਰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਵੀ ਰੀਸ ਪੈਦਾ ਹੁੰਦੀ ਹੈ ਬਈ ਅਸੀਂ ਵੀ ਹੰਸਾਂ ਵਾਂਗੂ ਉਡਾਰੀਆਂ ਮਾਰੀਏ। ਪਰ ਉਹ ਜਿਹੜੇ ਖੰਭਾਂ ਵਾਲੇ ਕੀੜੇ ਨੇ ਜਦੋਂ ਉੱਡਦੇ ਨੇ, ਜਾਨਵਰ ਹੀ ਉਹਨਾਂ ਨੂੰ ਖਾ ਜਾਂਦੇ ਨੇ, ਜਾਂ ਉਹਨਾਂ ਦੇ ਬਹੁਤ ਛੇਤੀ ਖੰਭ ਟੁੱਟ ਜਾਂਦੇ ਨੇ, ਫਿਰ ਹੇਠਾਂ ਜ਼ਮੀਨ ਤੇ ਰਿੰਗਣ ਲੱਗ ਜਾਂਦੇ ਨੇ। ਤੇ ਇਸੇ ਤਰ੍ਹਾਂ ਜਿਹੜੇ ਪੂਰਨ ਮਹਾਂਪੁਰਖਾਂ ਦੀ ਬਰਾਬਰੀ ਕਰਦੇ ਹਨ ਉਹ ਕਦੇ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕਦੇ, ਔਰ ਉਹਨਾਂ ਦੀ ਉਸ ਖੰਭਾਂ ਵਾਲੇ ਕੀੜੇ ਵਰਗੀ ਹਾਲਤ ਹੁੰਦੀ ਹੈ ਜਿਹੜਾ ਬਰਸਾਤ ਦੇ ਦਿਨਾਂ ਵਿੱਚ ਨਿਕਲਦਾ ਹੈ, ਜਾਂ ਤੇ ਉਹਨੂੰ ਪੰਛੀ ਹੀ ਖਾ ਜਾਂਦੇ ਨੇ, ਜਾਂ ਫਿਰ ਆਪਣੇ ਖੰਭ ਤੁੜਵਾ ਕੇ ਹੇਠਾਂ ਡਿੱਗ ਪੈਂਦਾ ਹੈ। ਇਹ ਪਖੰਡੀਆਂ ਦੀ ਹਾਲਤ ਐਸੀ ਹੁੰਦੀ। ਲਓ ਹੁਣ ਆਰੰਭ ਤੋਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ,
ਸੇਵਾ ਥੋਰੀ ਮੰਗਨ ਬਹੁਤਾ ਮਹਿਲ ਨ ਪਾਵੈ ਕਹਿ ਤੋ ਪਹੁਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੁਝ ਇਹੋ ਜਿਹੇ ਵੀ ਨਾਦਾਨ ਪੁਰਸ਼ ਨੇ ਸੇਵਾ ਥੋਰੀ, ਸੇਵਾ ਤਾਂ ਥੋੜੀ ਕੀਤੀ ਤੇ ਮੰਗਣ ਬਹੁਤਾ, ਉਹਦਾ ਫਲ ਉਹਦਾ ਵਜਾਨਾ ਬਹੁਤਾ ਮੰਗਦੇ ਨੇ। ਜਿਵੇਂ ਆਮ ਤੌਰ ਤੇ ਇਹ ਕਹਾਵਤ ਬਣੀ ਹੋਈ ਹੈ ਵੀ ਗੰਢੇ ਵੱਟੇ ਸੰਡਾ ਤੇਲੀ ਵੱਟੇ ਹਵੇਲੀ ਪਾਲਦੇ ਨੇ, ਕਿ ਐਸੇ ਵੀ ਮੂਰਖ ਲੋਕ ਨੇ ਥੋੜੀ ਜਿਹੀ ਸੇਵਾ ਕਰ ਲਈ। ਇੱਕ ਮਹਾਂਪੁਰਖ ਉਦਾਹਰਣ ਵਜੋਂ ਸਾਖੀ ਵੀ ਸੁਣਾਉਂਦੇ ਸਨ, ਕਹਿੰਦੇ ਇਹ ਕੋਈ ਮਾਈ ਸੀ, ਬੜੀ ਸੂਮ ਸੀ। ਇੱਕ ਦਿਨ ਉਸਨੇ ਕਿਸੇ ਮਹਾਂਪੁਰਖਾਂ ਦੇ ਕੋਲੋਂ ਸੁਣ ਲਿਆ ਬਈ ਜਿਹੜਾ ਸਾਧੂ ਮਹਾਤਮਾ ਨੂੰ ਭੋਜਨ ਛਕਾਉਂਦਾ ਹੈ ਤੇ ਉਹਨੂੰ ਬੈਕੁੰਠ ਦੇ ਵਿੱਚੋਂ ਬਬਾਨ ਲੈਣ ਵਾਸਤੇ ਆਉਂਦੇ ਨੇ। ਉਹਨੇ ਸੋਚਿਆ ਬਈ ਮੈਂ ਤੇ ਕਦੇ ਕਿਸੇ ਸਾਧੂ ਨੂੰ ਭੋਜਨ ਛਕਾਇਆ ਹੀ ਨਹੀਂ ਤੇ ਮੈਨੂੰ ਤਾਂ ਬਾਣ ਕਿਸੇ ਤਰ੍ਹਾਂ ਵੀ ਲੈਣ ਵਾਸਤੇ ਆ ਨਹੀਂ ਸਕਦੇ। ਕੋਈ ਨਾ ਕੋਈ ਐਸਾ ਪੁੰਨ ਕਰਮ ਮੈਨੂੰ ਵੀ ਕਰਨਾ ਚਾਹੀਦਾ, ਕਿਸੇ ਸੰਤਾਂ ਮਹਾਤਮਾ ਨੂੰ ਲੰਗਰ ਛਕਾਇਆ ਜਾਵੇ। ਤੇ ਉਸ ਪਿੰਡ ਦੇ ਵਿੱਚ ਕੋਈ ਪਖੰਡੀ ਜਿਹਾ ਸਾਧ ਆ ਗਿਆ। ਹੁਣ ਉਹ ਮਾਈ ਵੀ ਉਹੋ ਜਿਹੀ ਸੀ ਤੇ ਉਹ ਪਖੰਡੀ ਸਾਧ ਹੀ ਉਸ ਨੂੰ ਟੱਕਰ ਗਿਆ ਤੇ ਉਹਨੇ ਉਸ ਨੂੰ ਨਿਆਉਂਦਾ ਦਿੱਤਾ। ਕਹਿਣ ਲੱਗੀ, ਮਹਾਤਮਾ ਜੀ ਤੁਸੀਂ ਸਾਡੇ ਘਰੇ ਆ ਕੇ ਕੱਲ ਨੂੰ ਭੋਜਨ ਛਕਣਾ। ਉਹ ਕਹਿਣ ਲੱਗਾ, ਕੋਈ ਗੱਲ ਨਹੀਂ, ਜ਼ਰੂਰ ਆਵਾਂਗੇ। ਉਸ ਮਾਈ ਨੇ ਕੀ ਕੀਤਾ, ਸੋਚਿਆ ਵੀ ਮੈਂ ਹੁਣ ਸਾਧੂ ਨੂੰ ਲੰਗਰ ਛਕਾਉਣਾ ਹੈ, ਵੀ ਘਰ ਦੇ ਵਿੱਚ ਕੋਈ ਨਾ ਦੇਸੀ ਘਿਓ ਹੈ ਨਾ ਕੋਈ ਹੋਰ ਖਾਸ ਕੀਮਤੀ ਸਾਜੋ ਸਾਮਾਨ ਹੈ, ਤੇ ਮੈਨੂੰ ਕੀ ਕਰਨਾ ਚਾਹੀਦਾ। ਉਹ ਗੁਆਂਢਣ ਦੇ ਘਰੇ ਮੰਗਣ ਵਾਸਤੇ ਚਲੀ ਗਈ ਤੇ ਉਹਨੇ ਜਾ ਕੇ ਕਹਿਣ ਲੱਗੀ, ਭੈਣੇ ਸਾਡੇ ਘਰ ਕੱਲ ਕਿਸੇ ਮਹਾਤਮਾ ਨੇ ਲੰਗਰ ਛਕਣ ਵਾਸਤੇ ਆਉਣਾ, ਤੂੰ ਵੀ ਕੁਛ ਮੇਰੀ ਮਦਦ ਕਰ। ਉਹ ਕਹਿੰਦੀ, ਤੂੰ ਦੱਸ ਕੀ ਚਾਹੀਦਾ। ਔਰ ਉਸਨੇ ਕੁਝ ਆਟਾ ਵੀ ਦੇ ਦਿੱਤਾ ਤੇ ਹੋਰ ਵੀ ਸਮੱਗਰੀ ਰਾਸ਼ਨ ਪਾਣੀ ਉਸਨੂੰ ਲੈ ਕੇ ਦੇ ਦਿੱਤਾ। ਤੇ ਫਿਰ ਉਹਨੇ ਕੀ ਕੀਤਾ, ਉਹਦੇ ਦੂਸਰੇ ਗੁਆਂਢਣ ਦੇ ਘਰ ਦੇਸੀ ਘਿਓ ਦਾ ਇੱਕ ਉਹ ਡੱਬਾ ਭਰ ਕੇ ਰੱਖਿਆ ਹੋਇਆ ਸੀ, ਉਹਦੇ ਉੱਤੇ ਉਹਦੀ ਨਿਗਾਹ ਪੈ ਗਈ। ਉਹ ਤਾਂ ਵਿਚਾਰੀ ਇੱਧਰ ਉੱਧਰ ਕਿਤੇ ਕੰਮ ਕਾਰ ਦੇ ਵਿੱਚ ਲੱਗ ਗਈ ਤੇ ਉਹ ਜਿਹੜੀ ਦੂਸਰੀ ਮਾਈ ਸੀ ਤੇ ਉਹਨੇ ਉਹਦਾ ਦੇਸੀ ਘਿਓ ਦਾ ਡੱਬਾ ਚੋਰੀ ਚੁੱਕਿਆ, ਮੰਗਿਆ ਨਹੀਂ ਨਾ ਲਿਆ, ਤੇ ਚੋਰੀ ਦੇਸੀ ਘਿਓ ਦਾ ਡੱਬਾ ਚੁੱਕ ਹੀ ਆਪਣੇ ਘਰ ਲਿਆ ਕੇ ਛੁਪਾ ਲਿਆ। ਕਹਿੰਦੀ, ਕੋਈ ਨੀ, ਮੂਹਰੇ ਸਿਆਲ ਆਉਂਦਾ ਤੇ ਫਿਰ ਤੜਕੇ ਲਾ ਲਾ ਕੇ ਛਕਿਆ ਕਰਾਂਗੇ। ਤੇ ਉਹ ਹੁਣ ਜਦੋਂ ਘਰੇ ਲਿਆ ਕੇ ਲੁਕਾ ਕੇ ਰੱਖ ਲਿਆ ਤੇ ਫਿਰ ਉਹਨੇ ਕੀ ਕੀਤਾ, ਦੂਸਰੇ ਦਿਨ ਰੁੱਖੇ ਮਿੱਸੇ ਜੇ ਪ੍ਰਸ਼ਾਦੀ ਤਿਆਰ ਕੀਤੇ ਤੇ ਉਹ ਸਾਧੂ ਨੂੰ ਘਰ ਬੁਲਾ ਲਿਆ। ਤੇ ਹੁਣ ਨਾ ਤਾਂ ਕੋਈ ਖੀਰ, ਨਾ ਪ੍ਰਸ਼ਾਦ, ਨਾ ਪੂੜੇ, ਜੋ ਕੋਈ ਸਾਧ ਖੁਸ਼ ਹੋ ਕੇ ਛਕਦੇ ਸੀ ਉਹ ਤਾਂ ਕੁਛ ਵੀ ਨਾ ਬਣਾਇਆ। ਉਹ ਰੁੱਖੇ ਮਿੱਸੇ ਜੇ ਪ੍ਰਸ਼ਾਦੇ ਉਹ ਸਾਧੂ ਦੇ ਮੂਹਰੇ ਰੱਖ ਦਿੱਤੇ ਤੇ ਉਹਨੂੰ ਕਹਿਣ ਲੱਗੀ, ਲਓ ਮਹਾਤਮਾ ਜੀ ਤੁਸੀਂ ਛਕੋ ਤੇ ਮੈਂ ਥੋੜਾ ਜਿਹਾ ਵੀ ਮੈਂ ਵਾਪਸ ਮੁੜ ਕੇ ਥੋੜਾ ਜਿਹਾ ਠਹਿਰ ਕੇ ਆਉਣੀ ਹਾਂ। ਤੇ ਉਸਨੇ ਕੀ ਕੀਤਾ, ਉਹ ਸਾਧੂ ਨੂੰ ਉਹ ਮਿੱਸੇ ਜੇ ਪ੍ਰਸ਼ਾਦੇ ਰੱਖ ਕੇ ਤੇ ਆਪ ਕੋਠੇ ਤੇ ਚੜ ਗਈ। ਉਹ ਕੋਲੇ ਗੁਆਂਢਣ ਸੀ, ਉਹ ਪੁੱਛਣ ਲੱਗੀ, ਕਹਿਣ ਲੱਗੀ, ਭੈਣੇ ਕੀ ਕਰਦੀ ਹੈ? ਕਹਿੰਦੀ, ਮੈਂ ਸੁਣਿਆ ਸੀ ਜਿਹੜਾ ਸਾਧੂ ਮਹਾਤਮਾ ਨੂੰ ਲੰਗਰ ਛਕਾਉਂਦਾ ਹੈ ਵੀ ਉਹਨੂੰ ਬੈਕੁੰਠ ਤੋਂ ਬਬਾਨ ਲੈਣ ਵਾਸਤੇ ਆਉਂਦੇ ਨੇ। ਮੈਂ ਤੇ ਵੇਖਦੀ ਹਾਂ ਕੋਈ ਬਬਾਨ ਆਉਂਦਾ ਕਿ ਨਹੀਂ ਮੈਨੂੰ ਲੈਣ ਵਾਸਤੇ। ਤੇ ਉਹਨੂੰ ਹੁਣ ਪਤਾ ਸੀ ਵੀ ਜੋ ਕੁਛ ਉਸਨੇ ਕੀਤਾ ਹੈ। ਤੇ ਉਹ ਅੱਗੋਂ ਕਹਿਣ ਲੱਗਾ, ਉਹ ਅੱਗੋਂ ਕਹਿਣ ਲੱਗੀ, ਕਹਿੰਦੀ, ਭੈਣੇ ਆਰਣ ਕੀ ਚੋਰੀ ਕਰੀ, ਸੂਈ ਕਰਦੀ ਦਾਨ, ਕੋਠੇ ਚੜ ਕੇ ਤੱਕਣ ਲੱਗੀ ਕਿਧਰੋਂ ਆਉਣ ਬਬਾਨ। ਵੀ ਤੂੰ ਆਰਣ ਦੀ ਚੋਰੀ ਕੀਤੀ, ਦੇਸੀ ਘਿਓ ਦਾ ਡੱਬਾ ਮੇਰਾ ਚੁੱਕ ਕੇ ਲੈ ਗਈ ਹੈ ਤੇ ਫਿਰ ਸੂਈ ਜਿੰਨਾ ਵਿੱਚੋਂ ਦਾਨ ਕਰਦਾ, ਰੁੱਖੀ ਮਿੱਸੀ ਰੋਟੀ ਸਾਧ ਨੂੰ ਛਕਾ ਦਿੱਤੀ, ਹੁਣ ਭਾਲਦੀ ਹਾਂ ਵੀ ਹੁਣ ਬਬਾਨ ਆ ਜਾਣ ਮੈਨੂੰ ਲੈਣ ਵਾਸਤੇ। ਇਹੋ ਜਿਹੀ ਸੇਵਾ ਨਾਲ ਬਬਾਨ ਨਹੀਂ ਆਉਂਦੇ ਹੁੰਦੇ। ਤੇ ਜਦੋਂ ਥੱਲੇ ਉੱਤਰ ਕੇ ਆਈ ਤੇ ਉਹ ਸਾਧੂ ਨੇ ਦੇਖਿਆ ਵੀ ਹੁਣ ਇੱਥੇ ਹੋਰ ਤਾਂ ਕੁਛ ਹੈ ਨਹੀਂ, ਵੀ ਮੈਨੂੰ ਆਪ ਹੀ ਕੁਛ ਨਾ ਕੁਛ ਯਤਨ ਕਰਨਾ ਪਵੇਗਾ। ਉਹਨੇ ਉੱਠ ਕੇ ਇੱਧਰ ਉੱਧਰ ਸੱਜੇ ਖੱਬੇ ਦੇਖਿਆ ਜਿੱਥੇ ਉਸ ਮਾਈ ਨੇ ਦੇਸੀ ਘਿਓ ਦਾ ਡੱਬਾ ਲੁਕਾਇਆ ਹੋਇਆ ਸੀ ਤੇ ਮਨ ਮਰਜ਼ੀ ਦੇ ਨਾਲ ਹੀ ਉਹਨੇ ਉਹਦੇ ਵਿੱਚੋਂ ਖੁੱਲ੍ਹਾ ਘਿਓ ਕੱਢਿਆ, ਕੌਲੇ ਵਿੱਚ ਪਾਇਆ ਤੇ ਉਹ ਮੌਜ ਨਾਲ ਛਕੀ ਜਾਵੇ। ਤੇ ਦੂਜੇ ਪਾਸੇ ਉਹ ਦੁੱਧ ਥੋੜਾ ਬਹੁਤ ਰੱਖਿਆ ਹੋਇਆ ਸੀ, ਉਹ ਦੁੱਧ ਦੀ ਬਾਲਟੀ ਲਾਈ ਤੇ ਉਸਨੇ ਲਾਈ ਚਿੱਗੀ, ਨਾਲੇ ਦੁੱਧ ਛਕ ਗਿਆ ਤੇ ਨਾਲੇ ਮਾਈ ਦਾ ਘਿਓ ਜਿੰਨਾ ਛਕਿਆ ਗਿਆ ਛਕ ਗਿਆ। ਤੇ ਉਸ ਤੋਂ ਬਾਅਦ ਜਦੋਂ ਮਾਈ ਆਈ ਉਹ ਮੌਜ ਨਾਲ ਉੱਥੇ ਮੰਜੇ ਤੇ ਬੈਠਾ ਚੌਂਕੜਾ ਮਾਰੀ। ਉਹ ਆ ਕੇ ਕਹਿਣ ਲੱਗੀ, ਮਹਾਤਮਾ ਜੀ ਬਈ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ? ਕਹਿੰਦਾ, ਨਹੀਂ ਕਿਸੇ ਚੀਜ਼ ਦੀ ਮੈਨੂੰ ਜ਼ਰੂਰਤ ਨਹੀਂ। ਫਿਰ ਉਹ ਮਾਈ ਥੱਲੇ ਆ ਕੇ ਕਹਿਣ ਲੱਗੀ, ਕਹਿੰਦੀ, ਮਹਾਤਮਾ ਜੀ ਮੈਂ ਤੇ ਸੁਣਿਆ ਸੀ ਜਿਹੜਾ ਸਾਧੂਆਂ ਨੂੰ ਭੋਜਨ ਛਕਾਉਂਦਾ ਹੈ ਵੀ ਉਹਨੂੰ ਬਵਾਨ ਲੈਣ ਵਾਸਤੇ ਆਉਂਦੇ ਨੇ। ਉਹ ਅੱਗੋਂ ਕਹਿਣ ਲੱਗਾ, ਤੇਰੇ ਵਰਗੀ ਦਾਨੀ ਲੰਗਰ ਛਕਾਉਣ ਵਾਲੀ ਹੋਵੇ ਤੇ ਮੇਰੇ ਵਰਗਾ ਛਕਣ ਵਾਲਾ ਹੋਵੇ ਫਿਰ ਬਵਾਨ ਜ਼ਰੂਰ ਆਉਣਗੇ ਲੈਣ ਵਾਸਤੇ। ਬਵਾਨ ਤਾਂ ਉਹਨੂੰ ਲੈਣ ਵਾਸਤੇ ਆਉਂਦੇ ਨੇ, ਸਤੀ ਦੇਹ ਸੰਤੋਖੀ ਖਾਏ ਤਾਂ ਨਾਨਕ ਦਰ ਦੀਦਾਰ ਸਮਾਏ। ਵੀ ਦੇਣ ਵਾਲਾ ਵੀ ਸਤ ਪ੍ਰਤੱਗੀ ਹੋਵੇ, ਦਾਨੀ ਹੋਵੇ, ਧਰਮੀ ਸੁਭਾਅ ਵਾਲਾ ਹੋਵੇ ਤੇ ਛਕਣ ਵਾਲਾ ਵੀ ਸੰਤੋਖੀ ਹੋਵੇ। ਤੇ ਜੇ ਦੋਵਾਂ ਦੇ ਵਿੱਚ ਇਹ ਸਾਤੇ ਸੰਤੋਖ ਦਾ ਗੁਣ ਹੋਵੇਗਾ ਤੇ ਫਿਰ ਉਹਦੀ ਸੇਵਾ ਪ੍ਰਵਾਨ ਹੁੰਦੀ ਹੈ, ਤੇ ਨਹੀਂ ਤੇ ਦੋਵਾਂ ਪਾਸਿਆਂ ਤੋਂ ਹੀ ਕੁਛ ਨਹੀਂ ਹੱਥ ਪੱਲੇ ਆਉਣ ਵਾਲਾ। ਸੋ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਕੁਛ ਐਸੇ ਲੋਕ ਨੇ ਸੇਵਾ ਥੋੜੀ ਜਿਹੀ ਸੇਵਾ ਕਰ ਲਈ ਤੇ ਮੰਗਦੇ ਬਹੁਤਾ ਨੇ, ਮਹਿਲ ਨਾ ਪਾਵੇ ਕਹਿ ਤੋ ਬਹੁਤਾ, ਤੇ ਮਹਿਲ ਨਾ ਪਾਵੇ ਉਹ ਕਦੇ ਪਤੀ ਦਾ ਮਹਿਲ ਸਰੂਪ ਅਥਵਾ ਘਰ ਤੇ ਕਦੀ ਪ੍ਰਾਪਤ ਹੀ ਨਹੀਂ ਹੋਇਆ, ਤੇ ਕਹਿ ਤੋ ਬਹੁਤਾ ਕਹਿੰਦਾ ਜੀ ਮੈਂ ਵੀ ਪਹੁੰਚਿਆ ਹੋਇਆ, ਮੈਂ ਕਿਹੜਾ ਕਿਸੇ ਤੋਂ ਘੱਟ ਹਾਂ। ਕਈ ਐਸੇ ਪਖੰਡੀ ਨੇ ਤੇ ਫਿਰ ਉਹ ਇਹੋ ਜਿਹੀਆਂ ਗੱਲਾਂ ਜੋੜਦੇ ਨੇ ਜਿਨ੍ਹਾਂ ਨੂੰ ਸੁਣ ਕੇ ਤੇ ਵੇਖ ਕੇ ਬੰਦਾ ਹੈਰਾਨ ਹੋ ਜਾਂਦਾ, ਅਸਮਾਨ ਨੂੰ ਟਾਕੀਆਂ ਲਾਉਂਦੇ ਨੇ ਬਈ ਸਾਡੇ ਕੋਲੇ ਤਾਂ ਗੁਰੂ ਨਾਨਕ ਸਾਹਿਬ ਆਉਂਦੇ ਨੇ, ਸਾਡੇ ਕੋਲੇ ਗੁਰੂ ਗੋਬਿੰਦ ਸਿੰਘ ਸਾਹਿਬ ਆਉਂਦੇ ਨੇ, ਸਾਡੇ ਕੋਲੇ ਬਈ ਰੱਬ ਆਉਂਦਾ ਹੈ, ਇਹੋ ਜਿਹੀਆਂ ਗੱਲਾਂ ਕਰਦੇ ਨੇ। ਮਹਿਲ ਨਾ ਪਾਵੇ ਉਹ ਅਸਲੀ ਪਤੀ ਦੇ ਮਹਿਲ ਨੂੰ ਤਾਂ ਪ੍ਰਾਪਤ ਕਰ ਨਹੀਂ ਸਕਦੀ, ਅਥਵਾ ਮਹਿਲ ਨਾ ਪਾਵੇ ਉਹ ਪਖੰਡੀ ਆਦਮੀ ਵਾਹਿਗੁਰੂ ਦੇ ਮਹਿਲ ਨੂੰ ਘਰ ਨੂੰ ਤੇ ਪ੍ਰਾਪਤ ਨਹੀਂ ਕਰ ਸਕਦਾ, ਤੇ ਐਵੇਂ ਝੂਠੇ ਗਪੌੜੇ ਛੱਡੀ ਜਾਂਦਾ ਵੀ ਮੈਂ ਵੀ ਰੱਬ ਨੂੰ ਮਿਲਿਆ ਹੋਇਆ ਹਾਂ, ਮੈਂ ਵੀ ਪਹੁੰਚਿਆ ਹੋਇਆ ਹਾਂ।
ਜੋ ਪ੍ਰੇਮ ਮਾਨੇ ਤਿਨ ਕੀ ਰੀਸਾ, ਕੂੜੇ ਮੂਰਖ ਕੀ ਹਾਠੀ ਸਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹੋ ਜਿਹੇ ਪਖੰਡੀ ਲੋਕ ਨੇ ਜੋ ਪ੍ਰੇਮ ਮਾਨੇ, ਜੋ ਪਤੀ ਪਰਮੇਸ਼ਰ ਦੇ ਮਾਨੇ ਦਾ ਅਰਥ ਸਤਿਕਾਰੇ ਹੋਏ ਨੇ, ਜਿਨ੍ਹਾਂ ਨੂੰ ਤੁਰਦਰਗਾਹ ਤੋਂ ਮਾਨ ਸਨਮਾਨ ਮਿਲਿਆ ਹੋਇਆ ਹੈ, ਭਾਵ ਜੋ ਤੁਰਦਰਗਾਹ ਤੋਂ ਬਖਸ਼ੀਆਂ ਹੋਈਆਂ ਰੂਹਾਂ ਨੇ, ਤਿੰਨ ਕੀ ਰੀਸਾ ਉਹਨਾਂ ਦੀ ਉਹ ਰੀਸ ਕਰਦੇ ਨੇ। ਕੂੜੇ ਮੂਰਖ ਕੀਹਾ ਠੀਸਾ, ਉਹ ਝੂਠੇ ਮੂਰਖ ਦੀਆਂ ਝੂਠੀਆਂ ਹੀ ਗੱਪਾਂ ਹੁੰਦੀਆਂ ਨੇ। ਇੱਕ ਉਹ ਸ਼੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੀਰਾਂ ਵਾਲੇ, ਉਹਨਾਂ ਦੇ ਜੀਵਨ ਦੇ ਵਿੱਚ ਦਾਸ ਨੇ ਇੱਕ ਸਾਖੀ ਪੜ੍ਹੀ। ਉਹ ਮਹਾਂਪੁਰਖ ਬੜੇ ਇੱਕ ਤਪਸਵੀ ਮਹਾਂਪੁਰਖ ਸਨ, ਔਰ ਉਹ ਨਾਨਕਸਰ ਜਦੋਂ ਭਗਤੀ ਕਰਦੇ ਸਨ ਇੱਕ ਕੁੱਲੀ ਬਣਾਈ ਸੀ, ਉਸ ਕੁੱਲੀ ਦੇ ਵਿੱਚ ਇੱਕ ਕਿੱਲੀ ਵੀ ਨਾਲ ਲਾਈ ਹੋਈ ਸੀ, ਤੇ ਉਹਨਾਂ ਨੇ ਰਾਤ ਨੂੰ ਜਾਗਣਾ ਤੇ ਜਦੋਂ ਨੀਂਦ ਆਉਣੀ ਤੇ ਫਿਰ ਉੱਠ ਕੇ ਕਿੱਲੀ ਫੜ ਲੈਣੀ, ਤੇ ਕਿੱਲੀ ਨੂੰ ਫੜ ਕੇ ਉਹਨਾਂ ਨੇ ਭਜਨ ਬੰਦਗੀ ਕਰਦੇ ਰਹਿਣਾ। ਫਿਰ ਕਈ ਵਾਰੀ ਜਦੋਂ ਆਦਮੀ ਉਨੀਂਦਰਾ ਹੋਵੇ ਤੇ ਫਿਰ ਉਹ ਨੀਂਦ ਵੀ ਜ਼ੋਰ ਪਾਉਂਦੀ ਹੈ, ਕਈ ਵਾਰੀ ਉਹ ਬੈਠਿਆਂ ਵੀ ਨੀਂਦ ਆਉਂਦੀ ਹੈ ਤੇ ਖੜਿਆਂ ਵੀ ਨੀਂਦ ਦੇ ਝੂਟੇ ਆਉਣ ਲੱਗ ਜਾਂਦੇ ਨੇ। ਤੇ ਫਿਰ ਉਹਨਾਂ ਮਹਾਂਪੁਰਖਾਂ ਨੇ ਕੀ ਕਰਨਾ, ਤੇ ਆਪਣੀ ਜਿਹੜੇ ਉਹ ਕੇਸ ਹਨ ਉਹਨੂੰ ਕਿੱਲੀ ਨਾਲ ਬੰਨ ਲੈਣਾ, ਬਈ ਮਤਲਬ ਜਦੋਂ ਨੀਂਦ ਦਾ ਝੂਟਾ ਵੀ ਵੱਜੇ ਤੇ ਫਿਰ ਵੀ ਬਈ ਉਹ ਜਾਗ ਆ ਜਾਵੇ ਤੇ ਪਤਾ ਲੱਗੇ ਵੀ ਹਾਂ ਮਨ ਨੂੰ ਵੀ ਹਾਂ ਵੀ ਜਾਗਣਾ ਚਾਹੀਦਾ, ਭਜਨ ਕਰਨਾ ਚਾਹੀਦਾ। ਔਰ ਮਹਾਂਪੁਰਖ ਤਾਂ ਤਪਸਵੀ ਸਨ, ਔਰ ਉਹ ਕਿੱਲੀ ਨਾਲ ਆਪਣੇ ਕੇਸ ਬੰਨ ਕੇ ਇਸ ਤਰ੍ਹਾਂ ਉਹ ਭਗਤੀ ਕਰਦੇ ਸਨ। ਤੇ ਕਹਿੰਦੇ ਨੇ ਇਹ ਕੋਈ ਉੱਥੇ ਉਹਨਾਂ ਦਾ ਸ਼ਰਧਾਲੂ ਸੀ ਬਾਣੀਆ, ਸ਼ਾਇਦ ਉਹਦਾ ਨਾਮ ਭਗਵਾਨ ਦਾਸ ਲਿਖਿਆ ਹੋਇਆ ਸੀ, ਤੇ ਉਹ ਉੱਥੇ ਆਇਆ। ਉਹਨੇ ਆਖਿਆ ਵੀ ਇਹ ਮਹਾਂਪੁਰਖ ਆਪਣੇ ਜਿਹੜੇ ਕੇਸ ਕਿੱਲੀ ਨੂੰ ਬੰਨ ਕੇ ਭਗਤੀ ਕਰਦੇ ਨੇ, ਸ਼ਾਇਦ ਇਸ ਤਰ੍ਹਾਂ ਵੀ ਛੇਤੀ ਕੋਈ ਰਿੱਧੀ ਸਿੱਧੀ ਮਿਲ ਜਾਂਦੀ ਹੋਵੇਗੀ, ਤੇ ਮੈਂ ਵੀ ਪਹਿਲਾਂ ਇਸ ਤਰ੍ਹਾਂ ਕਰਕੇ ਦੇਖਾਂ। ਉਹ ਸੀਧਾ ਉਹ ਘੋਣ ਮੋਹ ਨੇ ਬੋਧੀ ਰੱਖੀ ਹੋਈ ਸੀ, ਤੇ ਉਹਨੇ ਕੀ ਕੀਤਾ ਆਪਣੇ ਘਰ ਉੱਥੇ ਚੁਬਾਰੇ ਵਿੱਚ ਜਾ ਕੇ ਕਹਿੰਦਾ ਵੀ ਮੈਂ ਵੀ ਹੁਣ ਇੱਥੇ ਭਜਨ ਕਰਿਆ ਕਰਨਾ ਤੇ ਉੱਤੇ ਮੇਰਾ ਆਸਣ ਲਾ ਦਿਓ। ਚਲੋ ਘਰਦਿਆਂ ਨੇ ਆਸਣ ਲਾ ਦਿੱਤਾ। ਜੋ ਪ੍ਰੇਮ ਮਾਨੇ ਤਿੰਨ ਕੀ ਰੀਸਾ, ਕੂੜੇ ਮੂਰਖ ਕੀਹਾ ਠੀਸਾ, ਉਹ ਦੱਸਦੇ ਨੇ ਉਹਨੇ ਆਪਣੀ ਬੋਧੀ ਕਿੱਲੀ ਨਾਲ ਬੰਨ ਲਈ ਤੇ ਲੱਗਿਆ ਭਜਨ ਪਾਠ ਕਰਨ ਵੀ ਮੈਂ ਵੀ ਉਹਨਾਂ ਮਹਾਂਪੁਰਖਾਂ ਵਾਂਗੂ ਤਪੱਸਿਆ ਕਰਾਂ, ਮੇਰੀ ਵੀ ਲੋਕਾਂ ਦੇ ਵਿੱਚ ਵਡਿਆਈ ਤੇ ਪ੍ਰਭਤਾ ਹੋਵੇ। ਤੇ ਉਹ ਜਦੋਂ ਉਹ ਲੰਗਰ ਪਾਣੀ ਚੰਗਾ ਛਕਿਆ ਹੁੰਦਾ ਤੇ ਫਿਰ ਨੀਂਦ ਨਹੀਂ ਤਾਂ ਆਉਣਾ ਹੀ ਆਉਣਾ। ਉਹ ਜਦੋਂ ਬੋਧੀ ਬੰਨ ਕੇ ਲੱਗਿਆ ਖੜ ਕੇ ਭਜਨ ਕਰਨ ਤੇ ਅੱਧੀ ਕੁ ਰਾਤ ਹੋਈ, ਜਦੋਂ ਨੀਂਦ ਨੇ ਮਾਰਿਆ ਜ਼ੋਰ ਤੇ ਜ਼ੋਰ ਦੀ ਝੂਟਾ ਵੱਜਿਆ ਤੇ ਬੋਧੀ ਉੱਤੇ ਲਮਕਦੀ ਰਹਿ ਗਈ, ਆਪ ਹੇਠਾਂ ਡਿੱਗ ਪਿਆ। ਇਹੋ ਜਿਹੇ ਮੂਰਖ ਲੋਕ ਨੇ ਨਾ ਮਹਾਂਪੁਰਖਾਂ ਦੀਆਂ ਰੀਸਾਂ ਕਰਦੇ ਨੇ, ਫਿਰ ਉਹਨਾਂ ਦੀ ਹਾਲਤ ਇਹੋ ਜਿਹੀ ਹੁੰਦੀ ਹੈ। ਇਸ ਲਈ ਮਹਾਂਪੁਰਖਾਂ ਦੀ ਕਦੇ ਬਰਾਬਰੀ ਨਹੀਂ ਕਰਨੀ ਚਾਹੀਦੀ, ਸਿੱਖਿਆ ਗੁਰੂ ਮਹਾਰਾਜ ਸਾਨੂੰ ਦੇ ਰਹੇ ਹਨ।
ਵੇਖ ਦਿਖਾਵੇ ਸੱਚ ਨਾ ਕਮਾਵੇ, ਕਹਿ ਤੋ ਮਹਿਲੀ ਨਿਕਟ ਨਾ ਆਵੇ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖ ਦਿਖਾਵੇ, ਬਈ ਜਿਹੜਾ ਪਖੰਡੀ ਆਦਮੀ ਉਤੋਂ ਪੇਖ ਧਰਮ ਦਾ ਬੁਰਕਾ ਪਾ ਕੀਤਾ ਦਿਖਾਉਂਦਾ ਹੈ, ਦੂਸਰਿਆਂ ਨਾਲੋਂ ਚੋਲੇ ਵੀ ਵਧੀਆ ਪਾਉਂਦਾ ਹੈ, ਸੱਚ ਨਾ ਕਮਾਵੇ। ਪਰ ਉਹ ਸੱਚੇ ਨਾਮ ਦੀ ਕਮਾਈ ਨਹੀਂ ਕਰਦਾ ਤੇ ਸੱਚੀ ਕਮਾਈ ਨਹੀਂ ਕਰਦਾ। ਕਹਿ ਤੋ ਮਹਿਲੀ ਨਿਕਟ ਨਾ ਆਵੇ, ਕਹਿੰਦਾ ਮੈਂ ਵੀ ਮਹਿਲੀ ਰੱਬ ਦੇ ਘਰ ਦੇ ਵਿੱਚ ਰਹਿੰਦਾ ਹਾਂ, ਮੈਂ ਵੀ ਧੁਰ ਦਰਗਾਹ ਦੇ ਵਿੱਚ ਜਾਂਦਾ ਹਾਂ, ਰੱਬ ਦੇ ਨਾਲ ਗੱਲਾਂ ਕਰਦਾ ਹਾਂ, ਨਿਕਟ ਨਾ ਆਵੇ। ਪਰ ਆਪ ਉਹ ਰੱਬ ਦੇ ਘਰ ਦੇ ਨੇੜੇ ਤੇੜੇ ਵੀ ਨਹੀਂ ਆਉਂਦਾ, ਗੱਲਾਂ ਹੋਰ ਕਰਦਾ, ਕਹਿਣੀ ਕੁਛ ਹੋਰ ਹੈ ਤੇ ਕਰਨੀ ਕੁਝ ਉਸਦੀ ਹੋਰ ਹੈ।
ਅਤੀਤ ਸਦਾਏ ਮਾਇਆ ਕਾ ਮਾਤਾ, ਮਨੀ ਪ੍ਰੀਤ ਕਹੇ ਮੁਖ ਰਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਤੀਤ ਸਦਾਏ ਆਪਣੇ ਆਪ ਨੂੰ ਤਿਆਗੀ ਅਖਵਾਉਂਦੇ ਵੀ ਮੈਂ ਬਰਕਤ ਸਾਧੂ ਹਾਂ, ਮਾਇਆ ਕਾ ਮਾਤਾ, ਅੰਦਰੋਂ ਮਾਇਆ ਦਾ ਮਸ ਹੋਇਆ ਹੋਇਆ ਹੈ, ਅੰਦਰੋਂ ਮਾਇਆ ਦੀ ਇੱਛਾ ਹੈ, ਮਨ ਮਾਇਆ ਦੀ ਮਸਤੀ ਵਿੱਚ ਉਹ ਮਤਵਾਲਾ ਹੋਇਆ ਹੋਇਆ, ਉੱਤੋਂ ਕਹਿੰਦਾ ਮੈਂ ਅਤੀਤ ਹਾਂ। ਬਹੁਤ ਸਾਰੇ ਲੋਕ ਇਹੋ ਜਿਹੇ ਵੀ ਹਨ ਜਿਹੜੇ ਅਕਸਰ ਲੋਕਾਂ ਨੂੰ ਕਹਿੰਦੇ ਵੀ ਸਾਡਾ ਜੀ ਸਾਡੀ ਮਰਯਾਦਾ ਹੈ, ਤੁਸੀਂ ਸਾਡੇ ਗੁਰੂ ਘਰ ਦੇ ਵਿੱਚ ਮਾਇਆ ਨਹੀਂ ਮੱਥਾ ਟੇਕ ਸਕਦੇ, ਤੇ ਫਿਰ ਉਹ ਆਸਨ ਦੇ ਹੇਠਾਂ ਚੈੱਕ ਲਈ ਜਾਣਗੇ, ਥੈਲੀਆਂ ਫੜੀ ਜਾਣਗੇ, ਮਹਾਰਾਜ ਨੂੰ ਮੱਥਾ ਨਹੀਂ ਟੇਕਣ ਦੇਣਾ। ਇਹੋ ਜਿਹੇ ਲੋਕ ਵੀ ਹਨ। ਭਾਵ ਸਤਿਗੁਰੂ ਦਾ ਇਹ ਹੈ ਵੀ ਸਾਨੂੰ ਪਖੰਡ ਨਹੀਂ ਕਰਨਾ ਚਾਹੀਦਾ। ਠੀਕ ਹੈ, ਮਾਇਆ ਦੀ ਹਰਕ ਨੂੰ ਲੋੜ ਹੁੰਦੀ ਹੈ ਤੇ ਤੁਸੀਂ ਲੋੜ ਅਨੁਸਾਰ ਜੇ ਕੋਈ ਮਾਇਆ ਸ਼ਰਧਾ ਭਾਵਨਾ ਨਾਲ ਕੋਈ ਦਿੰਦਾ ਉਹਨੂੰ ਸਵੀਕਾਰ ਕਰ ਸਕਦੇ ਹੋ। ਪਰ ਇੱਕ ਪਾਸੇ ਕਹਿਣਾ ਅਸੀਂ ਅਤੀਤ ਆ, ਮਾਇਆ ਨੂੰ ਹੱਥ ਨਹੀਂ ਲਾਉਂਦੇ, ਮੱਥਾ ਵੀ ਨਹੀਂ ਟੇਕਣ ਦੇਣਾ, ਫਿਰ ਗੁੱਪ ਥੈਲੀਆਂ ਵੀ ਲੱਖਾਂ ਰੁਪਏ ਲਈ ਜਾਣੇ, ਇਹ ਕਿੱਧਰ ਦਾ ਤਿਆਗ ਹੈ? ਇਸੇ ਲਈ ਸਤਿਗੁਰੂ ਮਹਾਰਾਜ ਕਹਿੰਦੇ ਅਤੀਤ ਸਦਾਏ ਕਹਾਉਂਦਾ ਤਿਆਗੀ ਹੈ ਤੇ ਅੰਦਰੋਂ ਮਨ ਮਾਇਆ ਦੇ ਵਿੱਚ ਮਸਤ ਹੋਇਆ ਹੋਇਆ ਹੈ। ਮਨ ਨੇ ਪ੍ਰੀਤ ਕਹਿ ਮੁਖ ਰਥ, ਮਨ ਦੇ ਵਿੱਚ ਵਾਹਿਗੁਰੂ ਦੀ ਪ੍ਰੀਤੀ ਹੈ ਹੀ ਨਹੀਂ, ਅੰਦਰੋਂ ਮਨ ਦੇ ਵਿੱਚ ਪ੍ਰਭੂ ਦਾ ਪਿਆਰ ਹੈ ਹੀ ਨਹੀਂ। ਕਹਿ ਮੁਖ ਰਥ ਤੇ ਆਪਣੇ ਮੁਖੋਂ ਡੀਂਗਾ ਮਾਰਦਾ ਬਈ ਜੀ ਮੇਰਾ ਤਾਂ ਮਨ ਅੱਠੇ ਪੈਰੀ ਸਿਮਰਨ ਦੇ ਵਿੱਚ ਰੰਗਿਆ ਰਹਿੰਦਾ ਹੈ, ਉਸ ਪ੍ਰਭੂ ਦੀ ਭਗਤੀ ਵਿੱਚ ਰੰਗਿਆ ਰਹਿੰਦਾ, ਅੰਦਰ ਕੁਛ ਹੈ ਨਹੀਂ ਤੇ ਬਾਹਰੋਂ ਗੱਪਾਂ ਮਾਰਦਾ ਹੈ।
ਕਹੋ ਨਾਨਕ ਪ੍ਰਭ ਬਿਨੋ ਸੁਨੀਜੈ, ਕੁਚਲ ਕਠੋਰ ਕਾਮੀ ਮੁਕਤ ਕੀਜੈ।
ਫਿਰ ਮਹਾਰਾਜ ਇਹੋ ਜੇ ਬੰਦੇ ਦੀ ਕਲਿਆਣ ਵੀ ਹੋ ਸਕਦੀ ਹੈ ਪਖੰਡੀ ਦੀ, ਤਾਂ ਸਤਿਗੁਰੂ ਕਹਿੰਦੇ ਨੇ ਭਾਈ ਉਹ ਵੀ ਬੇਨਤੀ ਕਰੇ, ਕਹੋ ਨਾਨਕ ਪ੍ਰਭ ਬਿਨੋ ਸੁਨੀਜੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਇਉਂ ਬੇਨਤੀ ਕਰੇ, ਹੇ ਵਾਹਿਗੁਰੂ ਜੀ ਤੁਸੀਂ ਮੇਰੀ ਬੇਨਤੀ ਸੁਣੋ, ਕੁਚਲ ਕਠੋਰ ਕਾਮੀ ਮੁਕਤ ਕੀਜੈ। ਮੈਂ ਤੇ ਕੁਚਲ ਦਾ ਅਰਥ ਮੈਂ ਬਦ ਚਲਣ ਹਾਂ, ਦਿਲ ਦਾ ਕਠੋਰ ਪੱਥਰ ਹਾਂ ਤੇ ਕਾਮੀ ਵਿਕਾਰੀ ਹਾਂ, ਤੇ ਕਿਰਪਾ ਕਰੋ ਮੁਕਤ ਕੀਜੈ, ਮੈਨੂੰ ਮੁਕਤ ਕਰ ਦਿਓ। ਭਾਵ ਆਪਣੇ ਸਾਰੇ ਗੁਨਾਹਾਂ ਦਾ ਵਾਹਿਗੁਰੂ ਦੇ ਸਤਿਗੁਰੂ ਦੇ ਸਾਹਮਣੇ ਇਕਬਾਲ ਕਰੇ ਵੀ ਹੇ ਵਾਹਿਗੁਰੂ ਮੈਂ ਪਾਪੀ ਹਾਂ, ਬਦ ਚੱਲਣ ਹਾਂ, ਮੈਂ ਦਿਲ ਦਾ ਕਠੋਰ ਹਾਂ ਤੇ ਮੈਂ ਕਾਮੀ ਵਿਕਾਰੀ ਵੀ ਹਾਂ, ਤੇ ਕਿਰਪਾ ਕਰੋ ਮੈਨੂੰ ਮੁਕਤ ਕਰ ਦਿਓ।
ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖਦਾਤੇ ਪੁਰਖ ਸੁਭਾਈ।
ਹੇ ਵਾਹਿਗੁਰੂ ਜੀ ਤੁਹਾਡੇ ਦਰਸ਼ਨ ਦੇਖੇ ਦੀ ਇਹ ਵਡਿਆਈ ਹੈ। ਜੇ ਕੋਈ ਪਾਪੀ ਮਨੁੱਖ ਵੀ ਇੱਕ ਵਾਰੀ ਤੁਹਾਡਾ ਦੀਦਾਰ ਕਰ ਲਵੇ ਉਹਦੇ ਪਾਪ ਧੋਤੇ ਜਾਂਦੇ ਨੇ। ਤੁਮ ਸੁਖ ਦਾਤੇ ਪੁਰਖ ਸੁਭਾਈ, ਹੇ ਵਾਹਿਗੁਰੂ ਜੀ ਹੇ ਅਕਾਲ ਪੁਰਖ ਜੀ ਤੁਸੀਂ ਸੁਖਾਂ ਦੇ ਦਾਤੇ ਹੋ ਤੇ ਬੜੇ ਦਿਆਲੂ ਕਿਰਪਾਲੂ ਸੁਭਾਅ ਦੇ ਮਾਲਕ ਹੋ। ਜੇ ਕੋਈ ਪਾਪੀ ਤੇ ਗੁਨਾਹਗਾਰ ਵੀ ਤੁਹਾਡੀ ਸ਼ਰਨ ਵਿੱਚ ਆ ਜਾਵੇ ਤੇ ਤੁਸੀਂ ਉਹਨੂੰ ਵੀ ਮਾਫ ਕਰ ਦਿੰਦੇ ਹੋ।
ਰਹਾਓ ਦੂਜਾ,
ਇਹ ਦੂਜਾ ਰਹਾਓ ਉਚਾਰਨ ਕਰਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਉਸ ਸਿਧਾਂਤ ਦੀ ਸੰਪੂਰਨਤਾ ਕੀਤੀ ਹੈ।
ਸੁਹੀ ਮਹੱਲਾ ਪੰਜਵਾਂ, ਬੁਰੇ ਕੰਮ ਕੋ ਊਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਜਿਹੜਾ ਗਾਫਲ ਮਨੁੱਖ ਹੈ ਉਹਦੀ ਅਵਸਥਾ ਦਾ ਅੱਗੇ ਸਮਾਚਾਰ ਬਿਆਨ ਕਰਨ ਲੱਗੇ ਹਨ। ਅਵਸਰ ਆਪਣਾ ਬੁਝੈ ਨਾ ਇਆਨਾ, ਮਾਇਆ ਮੋਹ ਰੰਗ ਲਪਟਾਨਾ। ਰਹਾਓ, ਇਹ ਜਿਹੜਾ ਮਨੁੱਖਾ ਜਨਮ ਦਾ ਕੀਮਤੀ ਸਮਾਂ ਮਿਲਿਆ ਹੋਇਆ ਹੈ, ਇਹ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਸਰ ਆਪਣਾ ਬੁਝੈ ਨਾ ਇਆਨਾ, ਇਹ ਜੀਵ ਐਸਾ ਅਣਜਾਣ ਹੈ, ਐਸਾ ਗਾਫਲ ਹੈ, ਇਹ ਇਸ ਆਪਣੇ ਸਮੇਂ ਨੂੰ ਸਮਝਦਾ ਨਹੀਂ, ਭਾਵੇਂ ਸਮੇਂ ਦੀ ਕਦਰ ਨਹੀਂ ਕਰਦਾ। ਮਾਇਆ ਮੋਹ ਰੰਗ ਲਪਟਾਨਾ, ਇਹ ਮਾਇਆ ਦੇ ਮੋਹ ਦੇ ਰੰਗ ਦੇ ਵਿੱਚ ਹੀ ਹਮੇਸ਼ਾ ਲਈ ਚਿੰਬੜਿਆ ਹੋਇਆ। ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਡਹਿਕਾਈ। ਠੀਕ ਹੈ, ਮਾਇਆ ਲਈ ਵੀ ਕੰਮ ਕਾਰ ਕਰਨੇ ਚਾਹੀਦੇ ਨੇ, ਪਰ ਨਾਲ ਨਾਲ ਵਾਹਿਗੁਰੂ ਦਾ ਸਿਮਰਨ ਵੀ ਕਰਨਾ ਚਾਹੀਦਾ, ਦੋਵੇਂ ਕੰਮ ਕਰਨੇ ਚਾਹੀਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਪਰ ਮਨਮੁਖ ਦੀ ਹਾਲਤ ਇਹ ਹੈ, ਬੁਰੇ ਕੰਮ ਕੋ ਓਟ ਖਲੋਇਆ, ਬੁਰੇ ਕੰਮ ਲਈ, ਮਾੜੇ ਕੰਮ ਲਈ ਅੱਧੀ ਅੱਧੀ ਰਾਤ ਨੂੰ ਉੱਠ ਕੇ ਵੀ ਖੜਾ ਹੋ ਜਾਂਦਾ। ਨਾਮ ਕੀ ਬੇਲਾ ਪੈ ਪੈ ਸੋਇਆ, ਪਰ ਜਦੋਂ ਨਾਮ ਜਪਣ ਦਾ ਵੇਲਾ ਆਉਂਦਾ ਤੇ ਉਸ ਵੇਲੇ ਪੈ ਪੈ ਕੇ ਸੌਂਦਾ ਹੈ, ਭਾਵ ਨੀਂਦ ਵੀ ਨਹੀਂ ਆਉਂਦੀ ਤੇ ਫੇਰ ਵੀ ਉੱਠ ਕੇ ਨਾਮ ਨਹੀਂ ਜਪਦਾ, ਐਵੇਂ ਪਾਸੇ ਮਾਰ ਮਾਰ ਕੇ ਪੈ ਪੈ ਸੋਇਆ। ਵੀ ਪਾਸੇ ਮਾਰ ਮਾਰ ਕੇ ਉਸਲ ਵੱਟੇ ਲੈ ਕੇ ਫੇਰ ਉਹ ਸੌਣ ਦੀ ਕੋਸ਼ਿਸ਼ ਕਰਦਾ, ਉੱਠ ਕੇ ਨਾਮ ਨਹੀਂ ਜਪ ਸਕਦਾ।
ਅਵਸਰੇ ਆਪਣਾ ਬੂਝੈ ਨਾ ਆਨਾ, ਮਾਇਆ ਮੋਹ ਰੰਗ ਲਪਟਾਨਾ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਇਹ ਜਿਹੜਾ ਜੀਵ ਹੈ ਐਸਾ ਨਾਦਾਨ ਹੈ, ਇਹ ਆਪਣੇ ਇਹ ਸਮੇਂ ਦੀ ਕਦਰੋ ਕੀਮਤ ਨੂੰ ਸਮਝਦਾ ਨਹੀਂ ਹੈ, ਭਾਵ ਇਹ ਸਮੇਂ ਦੀ ਸੰਭਾਲ ਨਹੀਂ ਕਰਦਾ, ਇਹ ਵਕਤ ਨੂੰ ਸੰਭਾਲਦਾ ਨਹੀਂ ਹੈ। ਮਾਇਆ ਮੋਹ ਰੰਗ ਲਪਟਾਨਾ, ਮਾਇਆ ਦੇ ਮੋਹ ਦੇ ਰੰਗ ਵਿੱਚ ਹੀ ਚਿੰਬੜਿਆ ਰਹਿੰਦਾ ਹੈ।
ਲੋਭ ਲਹਿਰ ਕੋ ਬਿਗਜ ਫੂਲ ਬੈਠਾ, ਸਾਜਨਾ ਕਾ ਦਰਸਨਾ ਡੀਠਾ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਲੋਭ ਲਹਿਰ ਕੋ, ਜਦੋਂ ਲੋਭ ਦੀ ਲਹਿਰ ਉੱਠਦੀ ਹੈ ਤੇ ਮਨੁੱਖ ਮਾਇਆ ਦੇ ਲਈ ਯਤਨਸ਼ੀਲ ਹੁੰਦਾ ਤੇ ਉਸ ਵੇਲੇ ਜਦੋਂ ਕੁਛ ਮਿਲ ਜਾਂਦਾ ਨਾ ਤੇ ਫੂਲ ਬੈਠਾ ਐਨ ਫੁੱਲ ਕੇ ਬਗਾਨੇ ਵਾਂਗੂ, ਜਿਵੇਂ ਪਾਣੀ ਦੀ ਮਸ਼ਕ ਭਰੀ ਹੁੰਦੀ ਐਨ ਫੁੱਲ ਕੇ ਬੈਠ ਜਾਂਦਾ। ਜਦੋਂ ਲੋਭ ਦੀ ਲਹਿਰ ਉੱਠਦੀ ਹੈ ਤੇ ਕੁਛ ਇਸ ਨੂੰ ਮਿਲ ਜਾਂਦਾ ਨਾ ਤੇ ਫਿਰ ਹੰਕਾਰ ਵਿੱਚ ਫੁੱਲਿਆ ਨਹੀਂ ਸਮਾਉਂਦਾ, ਸਾਧ ਜਨਾ ਕਾ ਦਰਸ ਨਾ ਡੀਠਾ। ਪਰ ਕਿਤੇ ਸਾਧੂ ਮਹਾਤਮਾ ਦੇ ਕੋਲ ਜਾ ਕੇ ਦਰਸ਼ਨ ਵੀ ਕਰ ਲਈਏ, ਐਸਾ ਸੁਪਾਕ ਸਮਾਂ ਕਦੇ ਉਸ ਨੂੰ ਮਿਲਿਆ ਹੀ ਨਹੀਂ ਹੈ। ਇਹਦਾ ਮਤਲਬ ਇਹ ਹੈ, ਮਾਇਆ ਦੇ ਲਈ ਤੇ ਧਨ ਦੇ ਲਈ ਮਨੁੱਖ ਸਾਰੇ ਯਤਨ ਕਰਦਾ ਹੈ, ਪਰ ਸਾਧ ਸੰਗਤ ਕਰਨੀ, ਗੁਰੂ ਘਰ ਜਾਣਾ, ਉੱਥੇ ਜਾ ਕੇ ਸਾਧ ਸੰਗਤ ਦੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨੇ, ਇਹ ਉਸਦੇ ਭਾਗਾਂ ਵਿੱਚ ਨਹੀਂ ਹਨ।
ਕਬੂ ਨਾ ਸਮਝੈ ਅਗਿਆਨ ਗਵਾਰਾ, ਬਹੁਰ ਬਹੁਰ ਲਪਟਿਓ ਜੰਜਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਵਿੱਚ ਚਾਰ ਰਹਾਓ ਲਿਖੇ ਨੇ, ਇਹ ਹੁਣ ਦੂਸਰਾ ਰਹਾਓ ਹੈ। ਕਬਹੂ ਨਾ ਸਮਝੈ ਅਗਿਆਨ ਗੁਵਾਰਾ, ਵੀ ਜਿਹੜਾ ਗੁਵਾਰਾ ਮੂਰਖ ਅਗਿਆਨੀ ਹੈ, ਇਹ ਕਦੇ ਸਮਝਦਾ ਹੀ ਨਹੀਂ ਹੈ। ਬਹੁਰ ਬਹੁਰ ਲਪਟਿਓ ਜੰਜਾਰਾ, ਮੁੜ ਮੁੜ ਕੇ ਜਿਹੜੇ ਮਾਇਆ ਦੇ ਜੰਜਾਲ ਨੇ, ਮਾਇਆ ਦੇ ਧੰਦੇ ਨੇ, ਮਾਇਆ ਦੇ ਖਲ ਜਗਨ ਨੇ, ਉਹਨਾਂ ਦੇ ਵਿੱਚ ਹੀ ਖਚਤ ਹੋਇਆ ਰਹਿੰਦਾ ਹੈ।
ਬਿਖੈ ਨਾਦ ਕਰਨ ਸੁਣ ਪੀਨਾ, ਹਰ ਜਾ ਸੁਣਤ ਆਲਸ ਮਨ ਕੀਨਾ।
ਹੁਣ ਦੂਸਰਾ ਬਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਨੇ, ਬੁਰੇ ਕੰਮ ਕੋ ਓਟ ਖਲੋਇਆ, ਬਿਖੈ ਨਾਦ ਕਰਨ ਸੁਣ ਪੀਨਾ, ਜਿਹੜੇ ਵਿਸ਼ਿਆਂ ਦੇ ਨਾਦ ਨੇ, ਭਾਵ ਭੈੜੇ ਗੀਤ ਸੰਗੀਤ ਨੇ, ਕੰਨਾਂ ਦੇ ਨਾਲ ਸੁਣ ਕੇ ਤੇ ਉਹਨਾਂ ਦੇ ਉੱਤੇ ਦਾ ਮਨ ਭਿੱਜਦਾ, ਭਾਵ ਜਿਹੜੇ ਗੰਦੇ ਗੀਤ ਨੇ ਉਹਨਾਂ ਨੂੰ ਸੁਣਨ ਵਾਸਤੇ ਹਰ ਵੇਲੇ ਤਿਆਰ ਰਹਿੰਦਾ ਹੈ, ਪੱਬਾਂ ਕਲੱਬਾਂ ਦੇ ਵਿੱਚ, ਉੱਥੇ ਹੋਰ ਕੀ ਹੁੰਦਾ ਹੈ। ਬਿਖੈ ਨਾਦ, ਜਿਹੜੇ ਵਿਸ਼ੇ ਵਿਕਾਰਾਂ ਨੂੰ ਅੱਗੇ ਭੜਕਾਉਣ ਵਾਲੇ ਜਿਹੜੇ ਕੋਈ ਭੈੜੇ ਗੀਤ ਨੇ, ਤੇ ਉਹਨਾਂ ਨੂੰ ਕੰਨਾਂ ਦੇ ਨਾਲ ਸੁਣ ਸੁਣ ਕੇ ਬੜਾ ਖੁਸ਼ ਹੁੰਦਾ ਹੈ। ਹਰ ਜਾ ਸੁਣਤ ਆਲਸ ਮਨ ਕੀਨਾ, ਪਰ ਵਾਹਿਗੁਰੂ ਦੇ ਜਸ ਨੂੰ ਸੁਣਦਿਆਂ ਹੋਇਆਂ ਮਨ ਦੇ ਵਿੱਚ ਆਲਸ ਨੂੰ ਧਾਰਨ ਕਰ ਲੈਂਦਾ ਹੈ। ਜੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ ਉਸ ਵੇਲੇ ਆਲਸ ਆ ਜਾਂਦੀ ਹੈ, ਨੀਂਦ ਆਉਣ ਲੱਗ ਜਾਂਦੀ ਹੈ, ਤੇ ਜਦੋਂ ਕਿਧਰੇ ਪਾਰਟੀ ਵਿੱਚ ਸ਼ਾਮਲ ਹੋਵੇ ਤੇ ਉੱਥੇ ਸਾਰੀ ਸਾਰੀ ਰਾਤ ਹੀ ਉਹ ਨਾਚ ਭੰਗੜਾ ਤੇ ਹੋਰ ਇਹ ਸਭ ਕੁਛ ਚੱਲਦਾ ਰਹਿੰਦਾ ਹੈ, ਤੇ ਉਹਨੂੰ ਸੁਣ ਸੁਣ ਕੇ ਬੜਾ ਖੁਸ਼ ਹੁੰਦਾ ਹੈ।
ਦ੍ਰਿਸ਼ਟ ਨਾਈ ਰੇ ਪੇਖਤ ਅੰਧੇ, ਛੋੜ ਜਾਏ ਝੂਠੇ ਸਭ ਧੰਦੇ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਤੀਸਰੇ ਰਹਾਉ ਦੇ ਵਿੱਚ ਉਚਾਰਨ ਕਰਦੇ ਨੇ, ਦ੍ਰਿਸ਼ਟ ਨਾਹੀ ਰੇ ਪੇਖਤ ਅੰਧੇ, ਕਹਿੰਦੇ ਐ ਅੰਨੇ ਜੀਵ, ਤੂੰ ਆਪਣੀ ਇਸ ਦ੍ਰਿਸ਼ਟੀ ਨਾਲ ਧਿਆਨ ਦੇ ਨਾਲ ਵੇਖਦਾ ਕਿਉਂ ਨੀ। ਅੰਨਿਆ, ਤੈਨੂੰ ਪਰਮੇਸ਼ਰ ਨੇ ਅੱਖਾਂ ਦਿੱਤੀਆਂ ਨੇ, ਤੂੰ ਆਪਣੀ ਅੱਖਾਂ ਦੇ ਨਾਲ, ਨਿਗਾਹ ਦੇ ਨਾਲ ਅੱਛੀ ਤਰ੍ਹਾਂ ਵੇਖਦਾ ਕਿਉਂ ਨੀ। ਛੋੜ ਜਾਹੇ ਝੂਠੇ ਸਭ ਧੰਦੇ, ਜਿੰਨੇ ਮਾਇਆ ਦੇ ਧੰਦੇ ਨੇ, ਬਹੁਰ ਬਹੁਰ ਲਪਟਿਓ ਜੰਜਾਰਾ, ਜਿਨ੍ਹਾਂ ਦੇ ਵਿੱਚ ਤੂੰ ਫਸਿਆ ਹੋਇਆ, ਇਹ ਸਾਰੇ ਝੂਠੇ ਧੰਦੇ ਇੱਕ ਦਿਨ ਛੱਡ ਕੇ ਚਲੇ ਜਾਣੇ ਹਨ।
ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਏ ਸਾਧ ਸੰਗ ਦੀ ਜੈ।
ਹੁਣ ਤੀਜਾ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਹੁਣ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ। ਕਹੋ ਨਾਨਕ ਪਰ ਪ੍ਰਭ ਬਖਸ਼ ਕਰੀ ਜੈ। ਹੇ ਵਾਹਿਗੁਰੂ ਜੀ, ਕਿਰਪਾ ਕਰੋ, ਤੁਸੀਂ ਮੇਰੇ ਤੇ ਬਖਸ਼ਿਸ਼ ਕਰ ਦਿਓ, ਮੇਰੇ ਤੇ ਰਹਿਮਤ ਕਰ ਦਿਓ। ਕਰ ਕਿਰਪਾ ਮੋਏ ਸਾਧ ਸੰਗ ਦੀ ਜੈ, ਤੇ ਕਿਰਪਾ ਕਰਕੇ ਮੈਨੂੰ ਸਾਧ ਸੰਗਤ, ਗੁਰੂ ਦਾ ਸੰਗ ਤੇ ਮਹਾਂਪੁਰਖਾਂ ਦਾ ਸੰਗ ਬਖਸ਼ਿਸ਼ ਕਰ ਦਿਓ।
ਤੋ ਕਿਛ ਪਾਈਐ ਜੋ ਹੋਈਐ ਰੇਨਾ, ਜਿਸੈ ਬੁਝਾਏ ਤਿਸ ਨਾਮ ਲੈ ਨਾ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਚੌਥੇ ਰਹਾਉ ਦੇ ਵਿੱਚ ਫਰਮਾਉਂਦੇ ਨੇ, ਤੋ ਕਿਛ ਪਾਈਐ ਜੋ ਹੋਈਐ ਰੇਨਾ, ਬਈ ਜੇ ਸਭ ਦੇ ਚਰਨਾਂ ਦੀ ਖਾਕ ਬਣ ਜਾਈਏ ਤਾਂ ਹੀ ਕੁਛ ਨਾ ਕੁਛ ਸਤਸੰਗਤ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਹੰਕਾਰੀ ਮਨੁੱਖ ਉਹ ਤੇ ਉਸ ਰੇਤ ਦੇ ਟਿੱਬਿਆਂ ਵਰਗਾ ਹੈ, ਮੀਂਹ ਪੈਂਦਾ ਪਰ ਉੱਥੇ ਉਹ ਖਲੋਂਦਾ ਨਹੀਂ ਹੈ, ਪਾਣੀ ਹੇਠਾਂ ਰੁੜ ਜਾਂਦਾ ਹੈ। ਜਿੱਥੇ ਨਿਮਰਤਾ ਹੈ ਤਾਂ ਕੁਛ ਪਾਈਆ ਜੋ ਹੋਈਆ ਰੇਨਾ, ਜਦੋਂ ਚਰਨਾਂ ਦੀ ਧੂੜ ਬਣ ਜਾਈਏ ਫੇਰ ਕੁਛ ਨਾ ਕੁਛ ਜ਼ਰੂਰ ਪ੍ਰਾਪਤ ਹੁੰਦਾ ਹੈ। ਜਿਸ ਹੈ ਬਜਾਏ ਤਿਸ ਨਾਮ ਲੈਣਾ, ਹਜ਼ੂਰ ਕਹਿੰਦੇ ਜਿਸ ਨੂੰ ਬਈ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਜੀਵਨ ਦਾ ਮਕਸਦ ਸਮਝਾ ਦੇਵੇ, ਫਿਰ ਉਹਨੇ ਵਾਹਿਗੁਰੂ ਦੇ ਨਾਮ ਨੂੰ ਲੈਣਾ ਜਪਣਾ ਕੀਤਾ। ਭਾਵ ਜਿਹਨੂੰ ਆਪਣੇ ਜੀਵਨ ਦੇ ਮਕਸਦ ਦੀ ਸਮਝ ਆ ਗਈ, ਉਹੀ ਸਤਸੰਗਤ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ। ਇਹ ਤੀਸਰਾ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਸਿਧਾਂਤ ਦੀ ਸੰਪੂਰਨਤਾ ਬਖਸ਼ੀ ਹੈ। ਸ਼ਬਦ ਵਿੱਚ ਚਾਰ ਰਹਾਉ ਗੁਰੂ ਮਹਾਰਾਜ ਨੇ ਵਰਤੇ ਨੇ। ਭਾਵ ਕਿਸੇ ਵੀ ਰਹਾਉ ਦੀ ਪੰਕਤੀ ਤੋਂ ਇਹ ਸ਼ਬਦ ਦਾ ਰਾਗੀ ਸਿੰਘ ਗਾਇਨ ਕਰ ਸਕਦੇ ਨੇ। ਰਹਾਉ ਦੀਆਂ ਪੰਕਤੀਆਂ ਵਿੱਚ ਹਰ ਪੌੜੀ ਦਾ, ਕਿਉਂਕਿ ਵੈਸੇ ਜਿੱਥੇ ਸ਼ਬਦ ਵਿੱਚ ਇੱਕ ਰਹਾਉ ਹੁੰਦਾ ਹੈ ਉੱਥੇ ਪੂਰੇ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀ ਪੰਕਤੀ ਵਿੱਚ ਹੁੰਦਾ ਹੈ, ਪਰ ਇੱਥੇ ਇੱਕ ਇੱਕ ਪੌੜੀ ਦਾ ਕੇਂਦਰੀ ਭਾਵ ਇੱਕ ਇੱਕ ਰਹਾਉ ਦੇ ਵਿੱਚ ਗੁਰੂ ਮਹਾਰਾਜ ਨੇ ਲਿਖਿਆ ਹੈ। ਇਹ ਸ਼ਬਦ ਚਾਰ ਪੌੜੀਆਂ ਸੀ ਤੇ ਚਾਰ ਪੌੜੀਆਂ ਦਾ ਚਾਰ ਜਿਹੜੇ ਰਹਾਉ ਲਿਖ ਕੇ ਉਹਨਾਂ ਵਿੱਚ ਵੱਖ ਵੱਖ ਪੌੜੀਆਂ ਦਾ ਕੇਂਦਰੀ ਭਾਵ ਸਤਿਗੁਰੂ ਮਹਾਰਾਜ ਨੇ ਸਮਝਾਇਆ ਹੈ। ਸਤਿਗੁਰੂ ਬਖਸ਼ਿਸ਼ ਕਰਨ, ਇਹ ਪਵਿੱਤਰ ਬਾਣੀ ਦੀ ਸਿੱਖਿਆ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤੋ ਕਿਛ ਪਾਈਐ ਜੋ ਹੋਈਐ ਰੇਨਾ, ਜਿਸ ਹੈ ਬੁਝਾਏ ਤਿਸ ਨਾਮ ਲੈਣਾ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।